SBS Radio.
ਫੈਡਰਲ ਵਿਰੋਧੀ ਧਿਰ ਦੇ ਨੇਤਾ ਨੇ ਰੱਖਿਆ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ। ਵਿਕਟੋਰੀਆ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਗਠਿਤ ਹੋਵੇਗਾ ਇੱਕ ਨਵਾਂ ਕਰਤਕ ਦਲ। ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਪਹਿਲੀ ਵਾਰ ਕਿਸੇ ਮਹਿਲਾ ਕ੍ਰਿਕਟਰ ਦੀ ਮੂਰਤੀ ਸਥਾਪਨਾ ਦਾ ਕੀਤਾ ਐਲਾਨ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਰੱਖਿਆ ਮੰਤਰੀ ਲਿੰਡਾ ਰੈਨਲਡਸ ਤੋਂ ਸਾਬਕਾ ਲਿਬਰਲ ਪਾਰਟੀ ਕਾਰਕੁਨ ਬ੍ਰਿਟਨੀ ਹਿਗਿੰਸ ਵੱਲੋਂ ਆਪਣੇ ਇੱਕ ਸਹਿਕਰਮੀ 'ਤੇ ਲਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨਾਲ ਨਜਿੱਠਣ ਦੇ ਤਰੀਕੇ ਦੀ ਨਿਖੇਧੀ ਕਰਦੇ ਹੋਏ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਹੇ ਨੇ। ਮਿਸ ਰੈਨਲਡਸ ਉੱਤੇ ਮਿਸ ਹਿਗਿੰਸ ਦੀ ਸ਼ਿਕਾਇਤ ਦੇ ਸੰਬੰਧ ਵਿੱਚ ਦਬਾਅ ਹੁਣ ਵੱਧ ਰਿਹਾ ਹੈ। ਮਿਸ ਹਿਗਿੰਸ ਮੁਤਾਬਿਕ ਸਾਲ 2019 ਵਿੱਚ ਮਿਸ ਰੈਨਲਡਸ ਦੇ ਦਫ਼ਤਰ ਵਿੱਚ ਉਹਨਾਂ ਦੇ ਇੱਕ ਸਾਥੀ ਨੇ ਉਹਨਾਂ ਨਾਲ ਜ਼ਬਰ ਜ਼ਨਾਹ ਕੀਤਾ ਸੀ। ਸੈਨੇਟਰ ਰੈਨਲਡਸ ਨੇ ਆਪਣੀ ਬਿਮਾਰੀ ਦੀ ਛੁੱਟੀ ਦੀ ਮਿਆਦ 2 ਅਪ੍ਰੈਲ ਤੱਕ ਵਧਾ ਦਿੱਤੀ ਹੈ, ਯਾਨੀ ਉਹ ਸੰਸਦ ਦੀ ਅਗਲੀ ਬੈਠਕ ਅਤੇ ਸੈਨੇਟ ਦੀ ਐਸਟੀਮੇਟਸ ਦੀ ਸੁਣਵਾਈ ਵਿੱਚੋਂ ਗੈਰ ਹਾਜ਼ਰ ਰਹਿਣਗੇ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹਨਾਂ ਦੀ ਸੈਨੇਟਰ ਰੈਨਲਡਸ ਦੀ ਕਾਰਗੁਜ਼ਾਰੀ ਦੀ ਆਲੋਚਨਾ ਉਹਨਾਂ ਦੀ ਬਿਮਾਰ ਹੋਣ ਨਾਲ ਸੰਬੰਧਿਤ ਨਹੀਂ ਅਤੇ ਹੁਣ ਉਹ ਆਪਣੇ ਅਹੁਦੇ ਲਈ ਠੀਕ ਨਹੀਂ ਰਹੇ।
The fact that the minister referred to Brittany Higgins as a lying cow is, in my view, just completely unacceptable. Completely unacceptable. Sends all the wrong messages to women who are brave enough to come forward. And Brittany Higgins has shown incredible bravery.
ਸੰਸਦ ਭਵਨ ਅੰਦਰ ਧੱਕੇਸ਼ਾਹੀ, ਯੌਨ ਉਤਪੀੜਨ ਅਤੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਉੱਤੇ ਕੀਤੀ ਕਾਰਵਾਈ ਦੀ ਸਮੀਖਿਆ ਦਾ ਹੁਣ ਹੁਕਮ ਦਿੱਤਾ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅੰਤਿਮ ਨਤੀਜਾ ਇੱਕ ਨਵੀਂ ਸੁਤੰਤਰ ਸ਼ਿਕਾਇਤਾਂ ਨੂੰ ਸੰਭਾਲਣ ਵਾਲੀ ਸੰਸਥਾ ਨੂੰ ਹੋਂਦ ਵਿੱਚ ਲਿਆਵੇਗਾ। ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਫੈਡਰਲ ਅਟਾਰਨੀ ਜਨਰਲ ਕ੍ਰਿਸਚੀਅਨ ਪੋਰਟਰ ਦੇ ਖਿਲਾਫ਼ ਬਲਾਤਕਾਰ ਦੇ ਇਲਜ਼ਾਮ ਅਖੌਤੀ ਪੀੜਿਤ ਔਰਤ ਦੇ ਜ਼ਿੰਦਾ ਹੋਣ 'ਤੇ ਵੀ ਅਦਾਲਤ ਵਿੱਚ ਪਹੁੰਚਣ ਲਾਇਕ ਨਹੀਂ ਸਨ। ਕਥਿਤ ਤੌਰ 'ਤੇ ਪੀੜਿਤ ਔਰਤ ਪੁਲਿਸ ਦੇ ਸੰਪਰਕ ਵਿੱਚ ਰਹੀ, ਪਰ ਪਿਛਲੇ ਸਾਲ ਉਸਨੇ ਆਪਣੀ ਜਾਨ ਲੈ ਲਈ। ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਹੁਣ ਉਹ ਆਪਣੀ ਸ਼ਿਕਾਇਤ ਨੂੰ ਹੋਰ ਅੱਗੇ ਨਹੀਂ ਲਿਜਾਣਾ ਚਾਹੁੰਦੀ। ਨਿਊ ਸਾਊਥ ਵੇਲਜ਼ ਪੁਲਿਸ ਨੇ ਉਦੋਂ ਤੋਂ ਹੀ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਅਤੇ ਕਿਹਾ ਕਿ ਅੱਗੇ ਵਧਣ ਲਈ ਲੋੜੀਂਦੇ ਮੰਨਣਯੋਗ ਸਬੂਤ ਮੌਜੂਦ ਨਹੀਂ ਹਨ। ਮਹਿਲਾ ਮਾਮਲਿਆਂ ਦੀ ਮੰਤਰੀ ਮੈਰੀਜ਼ ਪੇਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਢੁਕਵੇਂ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
We have very well established judicial and legal processes in this country to deal with matters of criminal allegation. Those processes have been underway in law enforcement agencies in New South Wales and have been concluded by those agencies. Whether others take place, including in South Australia, will be a matter for officials and not a matter for politicians of any sort to engage in or to comment upon.
ਸ਼੍ਰੀ ਪੋਰਟਰ ਨੇ ਕਥਿਤ ਘਟਨਾ ਦੇ ਵਾਪਰਨ ਬਾਰੇ ਇਨਕਾਰ ਕੀਤਾ ਹੈ। ਜਿਨਸੀ ਸ਼ੋਸ਼ਣ ਬਾਰੇ ਜਾਣਕਾਰੀ ਜਾਂ ਸਹਾਇਤਾ ਲੈਣ ਦੇ ਚਾਹਵਾਨ ਸਰੋਤੇ 1800-737-732 ਤੇ 1800 ਰਿਸਪੈਕਟ ਨਾਲ ਸੰਪਰਕ ਕਰ ਸਕਦੇ ਹਨ। ਵਿਕਟੋਰੀਆ ਵਿੱਚ ਜਿਨਸੀ ਸ਼ੋਸ਼ਣ ਦੇ ਮਸਲਿਆਂ ਨੂੰ ਹੱਲ ਕਰਨ, ਰੋਜ਼ਗਾਰਦਾਤਾਵਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਪਸ਼ਟ ਕਰਨ, ਪੀੜਤ ਮੁਲਾਜ਼ਮਾਂ ਨੂੰ ਆਪਣੀ ਖਾਮੋਸ਼ੀ ਤੋੜਨ ਲਈ ਉਤਸ਼ਾਹਿਤ ਕਰਨ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਕੰਮ ਦੀ ਜਗ੍ਹਾ ਉੱਤੇ ਸਿਹਤ ਅਤੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਇੱਕ ਸਮਰਪਿਤ ਟਾਸਕ ਫੋਰਸ ਯਾਨੀ ਕਰਤਕ ਦਲ ਸਥਾਪਿਤ ਕੀਤਾ ਜਾ ਰਿਹਾ ਹੈ। ਵਿਕਟੋਰੀਆ ਸੰਸਦ ਵਿੱਚ ਲੇਬਰ MP ਬ੍ਰੌਨਵਿਨ ਹਾਫਪੈਨੀ ਅਤੇ ਵਕਾਲਤ ਅਦਾਰੇ ਮੌਰਿਸ ਬਲੈਕਬਰਨ ਦੀ ਪ੍ਰਿੰਸੀਪਲ ਲਿਬਰਟੀ ਸੈਂਗਰ ਇਸ ਦਲ ਦੀ ਸਹਿ ਪ੍ਰਧਾਨਗੀ ਕਰਨਗੇ ਅਤੇ ਸਾਲ ਦੇ ਅੰਤ ਤੱਕ ਸਰਕਾਰ ਨੂੰ ਵਾਪਸ ਰਿਪੋਰਟ ਦੇਣਗੇ। ਐਕਟਿੰਗ ਪ੍ਰੈਮੀਅਰ ਜੇਮਸ ਮਲਿਨੋ ਦਾ ਕਹਿਣਾ ਹੈ ਕਿ ਇਸ ਵਿੱਚ ਲਾਜ਼ਮੀ ਤੌਰ 'ਤੇ ਘਟਨਾ ਦੀ ਇਤਲਾਹ ਦੇਣਾ ਅਤੇ ਵਿਚਾਰ ਵਟਾਂਦਰੇ ਸ਼ਾਮਿਲ ਹੋਣਗੇ।
That would mean that an employer would be required to report to WorkSafe any incident of workplace sexual harassment. This is a complex question, it's a significant question, and we're tasking this ministerial task force to do just that.
ਲੇਬਰ ਪਾਰਟੀ ਆਸਟ੍ਰੇਲੀਆ ਵਿੱਚ ਤਨਖਾਹ ਵਿੱਚ ਲਿੰਗ ਭੇਦ ਨੂੰ ਲੈ ਕੇ ਵਧੇਰੇ ਪਾਰਦਰਸ਼ਤਾ ਦੀ ਮੰਗ ਕਰ ਰਹੀ ਹੈ ਅਤੇ ਅਜਿਹਾ ਕਾਨੂੰਨ ਬਣਾਉਣ ਦੀ ਸਹੁੰ ਖਾ ਰਹੀ ਹੈ ਜਿਸ ਵਿੱਚ 250 ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਨੂੰ ਅਜਿਹੇ ਅੰਕੜੇ ਜਨਤਕ ਕਰਨ ਦੀ ਜ਼ਰੂਰਤ ਹੋਵੇਗੀ। ਇਹ ਆਸਟ੍ਰੇਲੀਆ ਵਿੱਚ ਲਿੰਗ ਦੇ ਆਧਾਰ 'ਤੇ ਤਨਖਾਹ ਦੀ ਅਸਮਾਨਤਾ ਨੂੰ ਦੂਰ ਕਰਨ ਲਈ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਜਿਸ ਵਿੱਚ ਔਰਤ ਪ੍ਰਧਾਨ ਉਦਯੋਗਾਂ ਲਈ ਸਮਰਥਨ ਵਧਾਉਣਾ ਵੀ ਸ਼ਾਮਿਲ ਹੈ। ਵਰਕਪਲੇਸ ਜੈਂਡਰ ਇਕੁਆਲਿਟੀ ਏਜੰਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪੁਰਸ਼ਾਂ ਨੂੰ ਔਰਤਾਂ ਨਾਲੋਂ ਔਸਤਨ $25,000 ਸਾਲਾਨਾ ਅਤੇ ਹਫ਼ਤੇ ਦਾ $242 ਵਧੇਰੇ ਤਨਖਾਹ ਮਿਲਦੀ ਹੈ। ਲੇਬਰ ਸੈਨੇਟਰ ਜੈਨੀ ਮੈਕਲਿਸਟਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਤਨਖਾਹ ਦੇ ਲਿੰਗ ਭੇਦ ਨੂੰ ਬੰਦ ਕਰਨ ਲਈ ਹੋਰ ਕਾਰਵਾਈ ਦੀ ਲੋੜ ਹੈ।
Australian women do deserve better. We need national leadership to resolve this problem. We cannot go another 20 years waiting for action. The impact will be substantial. More equal workplaces will be fairer. It will be better for the economy. And I make this final point. It will also produce a more safer society.
ਸਾਬਕਾ ਫਿਲਮ ਅਦਾਕਾਰਾ ਮੈਗਨ ਮਾਰਕਲ, ਜੋ ਕਿ ਬਰਤਾਨੀਆ ਦੀ ਰਾਣੀ ਕੁਈਨ ਐਲਿਜ਼ਾਬੈਥ ਦੀ ਪੋਤ ਨੂੰ ਅਤੇ ਡਚੈਸ ਆਫ ਸਸੈਕਸ ਵੀ ਹੈ, ਨੇ ਇੱਕ ਟੀਵੀ ਇੰਟਰਵਿਊ ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਉੱਤੇ ਨਸਲਵਾਦ, ਝੂਠ ਬੋਲਣ ਅਤੇ ਉਸਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਲਾਇਆ ਹੈ। ਮੈਗਨ ਅਤੇ ਉਸ ਦਾ ਪਤੀ ਪ੍ਰਿੰਸ ਹੈਰੀ ਮਸ਼ਹੂਰ ਅਮਰੀਕੀ ਪ੍ਰਾਈਮ ਟਾਈਮ ਟੀਵੀ ਹੋਸਟ ਓਪਰਾ ਵਿਨਫਰੀ ਨਾਲ ਇੱਕ ਇੰਟਰਵਿਊ ਵਿੱਚ ਦਿਖਾਈ ਦਿੱਤੇ ਜਿਸ ਦੇ ਚਰਚੇ ਦੁਨੀਆ ਵਿੱਚ ਸਰਗਰਮ ਹਨ। 39 ਸਾਲਾ ਮਿਜ਼ ਮਾਕਲ, ਜਿਸ ਦੀ ਮਾਂ ਅਸ਼ਵੇਤ ਅਤੇ ਪਿਤਾ ਗੋਰਾ ਹੈ, ਦਾ ਕਹਿਣਾ ਹੈ ਕਿ ਉਸਨੇ ਮਾਨਸਿਕ ਸਿਹਤ ਸਹਾਇਤਾ ਦੀ ਮੰਗ ਵੀ ਕੀਤੀ ਸੀ ਪਰ ਪ੍ਰਾਪਤ ਨਹੀਂ ਹੋਈ। ਉਸਨੇ CBS ਤੇ ਪ੍ਰਸਾਰਿਤ ਕੀਤੇ ਇੰਟਰਵਿਊ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਬਰਤਾਨਵੀ ਸ਼ਾਹੀ ਪਰਿਵਾਰ ਦੇ ਇੱਕ ਸਦੱਸ ਨੇ ਇਸ ਗੱਲ 'ਤੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਉਹਨਾਂ ਦੇ ਪਹਿਲੇ ਬੱਚੇ ਦਾ ਰੰਗ ਕਿੰਨਾ ਕੁ ਕਾਲਾ ਹੋਵੇਗਾ ਅਤੇ ਅਜਿਹੀਆਂ ਚਿੰਤਾਵਾਂ ਕਾਰਨ ਉਸਨੂੰ ਰਾਜਕੁਮਾਰ ਦੀ ਉਪਾਧੀ ਨਹੀਂ ਦਿੱਤੀ ਗਈ।
Have in tandem the conversation of he won't be given security, he's not going to be given a title, and also concerns and conversations about how dark his skin might be when he's born.
Mansik sehat ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਸਰੋਤੇ 13-11-14 ਤੇ ਲਾਈਫਲਾਈਨ ਨਾਲ ਜਾਂ 1300-224-636 ਤੇ ਬਿਯੋਂਡ ਬਲੂ ਨਾਲ ਸੰਪਰਕ ਕਰ ਸਕਦੇ ਹਨ। ਜਲਦ ਹੀ ਆਸਟ੍ਰੇਲੀਆ ਵਿੱਚ COVID-19 ਟੀਕਾ ਲਵਾਉਣ ਵਾਲੇ ਜਾਂ ਪੋਜ਼ਿਟਿਵ ਟੈਸਟ ਨਤੀਜੇ ਪਾਉਣ ਵਾਲੇ ਲੋਕਾਂ ਦੀ ਜਨਮ ਭੂਮੀ ਅਤੇ ਉਹਨਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਸਰਕਾਰੀ ਤੌਰ 'ਤੇ ਦਰਜ ਕੀਤਾ ਜਾਵੇਗਾ। ਫੈਡਰਲ ਸਰਕਾਰ ਇਹ ਵੇਖਣਾ ਚਾਹੁੰਦੀ ਹੈ ਕਿ ਕੀ ਕੋਈ ਖਾਸ ਭਾਈਚਾਰੇ ਕੋਰੋਨਾ ਵਾਇਰਸ ਰੋਧਕ ਟੀਕੇ ਤੋਂ ਪਰਹੇਜ਼ ਕਰ ਰਹੇ ਹਨ ਜਾਂ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਪਰ ਚਿੰਤਾਵਾਂ ਹਨ ਕਿ ਇਹ ਜਾਣਕਾਰੀ ਜੇ ਜਨਤਕ ਕੀਤੀ ਜਾਂਦੀ ਹੈ ਤਾਂ ਕੁਝ ਸਮੂਹਾਂ ਨੂੰ ਨਸਲੀ ਤੌਰ 'ਤੇ ਨਕਾਰਿਆ ਜਾ ਸਕਦਾ ਹੈ। ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਿਲ ਆਫ ਆਸਟ੍ਰੇਲੀਆ ਦੀ ਚੇਅਰ ਮੇਰੀ ਪਤਿਤਸੋਸ ਨੇ ਇਸ ਕਦਮ ਦਾ ਸਵਾਗਤ ਕੀਤਾ।
What we're wanting to find is whether particular communities with specific cultural and language and religious backgrounds are vaccinating at a particular rate. And if it's less than the average member of the community, if it's less than the norm, then we really want to understand why that is. And then target a campaign, a communications campaign to that community so that they're making the best decisions possible for themselves.
ਤੇ ਹੁਣ ਖਬਰ ਖੇਡ ਜਗਤ ਤੋਂ। ਅੱਜ ਅੰਤਰਰਾਸ਼ਟਰੀ ਮਹਿਲਾ ਦਿਹਾੜੇ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਆਸਟ੍ਰੇਲੀਆ ਵਿੱਚ ਕਿਸੇ ਮਹਿਲਾ ਕ੍ਰਿਕਟਰ ਦੀ ਪਹਿਲੀ ਮੂਰਤੀ ਸਿਡਨੀ ਕ੍ਰਿਕਟ ਗਰਾਊਂਡ ਵਿਖੇ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਆਸਟ੍ਰੇਲੀਆ ਵਿੱਚ 73 ਪੁਰਸ਼ ਕ੍ਰਿਕਟਰਾਂ ਦੀਆਂ ਮੂਰਤੀਆਂ ਮੌਜੂਦ ਹਨ। ਰੇਚਲ ਹੇਨਸ, ਐਂਜਲਾ ਪੀਪੋਸ, ਲੀਸਾ ਸਥਾਲੇਕਰ ਅਤੇ ਬ੍ਰੈਡਮੈਨ ਮਿਊਜ਼ੀਅਮ ਦੀ ਕਾਰਜਕਾਰੀ ਨਿਰਦੇਸ਼ਕ ਰੀਨਾ ਹੌਰ ਨਵ ਨਿਰਮਿਤ ਰੈਕਗਨੀਸ਼ਨ ਆਫ ਵਿਮੈਨ ਇਨ ਕ੍ਰਿਕਟ ਵਰਕਿੰਗ ਗਰੁੱਪ ਵਿੱਚ ਸ਼ਾਮਿਲ ਹਨ। ਕਾਂਸੀ ਦੀ ਮੂਰਤੀ ਵਿੱਚ ਅਮਰ ਕੀਤੀ ਜਾਣ ਵਾਲੀ ਕ੍ਰਿਕਟ ਖਿਡਾਰਨ ਦੀ ਅਜੇ ਸ਼ਨਾਖਤ ਨਹੀਂ ਕੀਤੀ ਗਈ ਪਰ ਉਮੀਦਵਾਰਾਂ ਵਿੱਚ ਬੈਟੀ ਵਿਲਸਨ ਅਤੇ ਬਿਲਿੰਡਾ ਕਲਾਰਕ ਸ਼ਾਮਿਲ ਹਨ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 76 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 55 ਰੁਪਏ 98 ਪੈਸੇ ਅਤੇ ਪਾਕਿਸਤਾਨ ਦੇ 120 ਰੁਪਏ ਰਿਹਾ। ਹਾਜ਼ਰੀਨ ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 33 ਡਿਗਰੀ। ਐਡੀਲੇਡ ਵਿੱਚ ਬੱਦਲ ਛਟਣਗੇ, ਪਾਰਾ ਵੱਧ ਤੋਂ ਵੱਧ 26 ਡਿਗਰੀ। ਮੈਲਬਰਨ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 20 ਡਿਗਰੀ। ਹੋਬਾਰਟ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 20 ਡਿਗਰੀ। ਕੈਨਬਰਾ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ 29 ਡਿਗਰੀ। ਸਿਡਨੀ ਵਿੱਚ ਵੀ ਆਸਾਰ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 29 ਡਿਗਰੀ। ਬ੍ਰਿਸਬਨ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 31 ਡਿਗਰੀ। ਕੈਨਸ ਵਿੱਚ ਮੀਂਹ ਕਣੀ ਦਾ ਇਮਕਾਨ, ਪਾਰਾ ਵੱਧ ਤੋਂ ਵੱਧ 30 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ, ਪਾਰਾ ਵੱਧ ਤੋਂ ਵੱਧ ਰਹੇਗਾ 32 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.